ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਧਨ ਸਿਰ ਚਰਨ ਪਰਧਾਰ ਮੂਹ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਠਲ ਗੁਰੁ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਪ੍ਰਕਾਰ ਉਰ ਅਚਰਜ ਧਰ ਕੈ ਬੂਝ ਗੁਰ ਸੋ ਬਚਨ ਉਚਰ ਕੈ ਇਸ ਪ੍ਰਕਾਰ ਅਚਰਜ ਧਰ ਕੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਸਜੇ ਹੋ ਸ਼ਾਮਾਂ ਦੇ ਵਕਤ ਦੀਵਾਨ ਸਜੇ ਹੈ ਸੋਦਰ ਦੀ ਬਾਣੀ ਰਹਿ ਰਾਜ ਸਾਹਿਬ ਜੀ ਤੋਂ ਬਾਅਦ ਢਾਡੀ ਸਿੰਘ ਸਾਹਿਬਾਨਾਂ ਨੇ ਇਤਿਹਾਸ ਆਪ ਜੀ ਨੂੰ ਸਰਵਣ ਕਰਾਇਆ ਹੈ ਔਰ ਫਾਰਸੀ ਦੇ ਉਹ ਸ਼ਬਦ ਜਿਹੜੇ ਆਮ ਕਰਕੇ ਪ੍ਰਚਾਰਕ ਨਹੀਂ ਮਿਲਦੇ ਹਨ ਜੋ ਸ਼ਾਹਜਹਾਨ ਨੇ ਕਹੇ ਉਹ ਵੀ ਉਹਨਾਂ ਨੇ ਉਸੇ ਤਰ੍ਹਾਂ ਉਚਾਰਨ ਕਰਕੇ ਅਰਥਾਂ ਦੇ ਸਹਿਤ ਫਾਰਸੀ ਦੇ ਸ਼ਬਦ ਵੀ ਸੁਣਾਏ। ਗੁਰੂ ਕਿਰਪਾ ਕਰੇ ਜੋ ਉਸ ਤੋਂ ਉਪਰੰਤ ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਦੋ ਵੇੜੇ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਲੜੀਵਾਰ ਉਹਦਾ ਵੀ ਆਪ ਗੁਰਮੁਖਾਂ ਨੇ ਆਨੰਦ ਮਾਣਿਆ ਤੇ ਹੁਣ ਸ਼ਾਮਾਂ ਦੇ ਵਕਤ ਇਤਿਹਾਸ ਦੀ ਜੋ ਵਿਚਾਰ ਦਾ ਸਮਾਂ ਹੈ ਆਪ ਭਾਗਾਂ ਵਾਲੇ ਹੋ ਜਿਹੜੇ ਜਿਹੜੇ ਗੁਰੂ ਸਥਾਨਾਂ ਤੇ ਗੁਰ ਇਤਿਹਾਸ ਦੀ ਕਥਾ ਚੱਲਦੀ ਹੈ ਅਜੇ ਸਮਝਣਾ ਕਿ ਉੱਥੇ ਗੁਰੂ ਦੀ ਬਖਸ਼ਿਸ਼ ਕਿਰਪਾ ਜਿਹੜੀ ਹੈ ਇਸ ਪੱਖ ਤੋਂ ਹੈ ਕਿ ਇਤਿਹਾਸ ਦੀ ਵਾਕਿਅਤ ਬਣਦੀ ਰਹੇ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਪ੍ਰਭਾਵ ਇਤਿਹਾਸ ਦੁਆਰਾ ਸਾਡੇ ਬੱਚਿਆਂ ਦੇ ਉੱਤੇ ਔਰ ਗੁਰਸਿੱਖ ਮਾਈ ਭਾਈ ਉਹਨਾਂ ਦੇ ਉੱਤੇ ਪੈਂਦਾ ਰਹੇ। ਨਹੀਂ ਤਾਂ ਬਹੁਤ ਸਾਰੇ ਗੁਰੂ ਘਰਾਂ ਦੇ ਅੰਦਰ ਇਸ ਗ੍ਰੰਥ ਦੀ ਕਥਾ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ। ਹਾਲਾਂਕਿ ਪੰਥਕ ਫੈਸਲਾ ਹੈ ਤੇ ਜੋ ਇਤਿਹਾਸਕ ਸਥਾਨ ਤਖ਼ਤ ਸਾਹਿਬਾਨ ਪੁਰਾਤਨ ਸਮੇਂ ਤੋਂ ਖਾਲਸੇ ਦੀ ਰੋਹ ਰੀਤ ਅਨੁਸਾਰ ਇਸ ਗ੍ਰੰਥ ਦੀ ਕਥਾ ਸਾਰੀ ਚੱਲੀ ਆ ਰਹੀ। ਪਤਾ ਨਹੀਂ ਕਿਉਂ ਫਿਰ ਵੀ ਜਾਂ ਪ੍ਰਬੰਧਕਾਂ ਦੇ ਵਿੱਚ ਕਿਤੇ ਅਣਜਾਣਪਣਾ ਹੈ ਜਾਂ ਪ੍ਰਬੰਧਕਾਂ ਦੇ ਵਿੱਚ ਕੋਈ ਸ਼ੰਕਾ ਇਸ ਪ੍ਰਕਾਰ ਦੀ ਹੈ, ਕੁਛ ਵੀ ਹੈ ਪਰ ਠੀਕ ਨਹੀਂ ਹੋਏ। ਇਸ ਅਸਥਾਨ ਤੇ ਇਸ ਗ੍ਰੰਥ ਦੀ ਕਥਾ ਚੱਲਦੀ ਹੈ, ਗੁਰੂ ਕਿਰਪਾ ਕਰੇ ਤੇ ਗੁਰਪ੍ਰਤਾਪ ਸੂਰ ਦੀ ਗ੍ਰੰਥ ਜੋ ਹੈ ਭਾਈ ਸਾਹਿਬ ਨੇ ਇਹ ਰਚਨਾ ਕਰਦਿਆਂ ਹੋਇਆਂ ਪਹਿਲਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਬਣਾਇਆ ਸੀ। ਗੁਰਪ੍ਰਤਾਪ ਸੂਰ ਦੀ ਗ੍ਰੰਥ ਜਿਹੜਾ ਹੈ ਇਹ ਉਸ ਤੋਂ ਦੂਸਰੇ ਨੰਬਰ 'ਤੇ ਬਣਿਆ। ਇਸ ਗ੍ਰੰਥ ਦੀ ਰਚਨਾ ਭਾਈ ਸਾਹਿਬ ਜੀ ਨੇ ਕੰਸੀ ਪੜ੍ਹ ਕੇ ਬੜੇ ਭਾਰੀ ਵਿਦਵਾਨ ਹੋਏ ਗਿਆਨੀ ਸੰਤ ਸਿੰਘ ਜੀ ਦੇ ਵਿਦਿਆਰਥੀ ਸਨ, ਕਾਵਿ ਰਚਨਾ ਦੇ ਬੜੇ ਧਨੀ ਸਨ। ਜਨਮ ਸਾਖੀ ਦੇ ਆਧਾਰ ਤੇ ਉਹਦਾ ਇਹ ਕਾਰਨ ਬਣਿਆ ਕਿ ਜਿਹੜੀ ਅਸਲ ਜਨਮ ਸਾਖੀ ਸੀ ਹੱਥ ਲਿਖਤ ਭਾਈ ਬਾਲੇ ਵਾਲੀ, ਇਹ ਉਹਦਾ ਇੱਕ ਵਿਗੜਿਆ ਹੋਇਆ ਸਰੂਪ ਭਾਈ ਸਾਹਿਬ ਜੀ ਨੇ ਦੇਖਿਆ ਸੀ। ਇਹਦੇ ਵਿੱਚ ਦੋ ਸ਼ਖਸ ਹਨ ਜਿਹਨਾਂ ਨੇ ਜਨਮ ਸਾਖੀ ਦਾ ਰੂਪ ਵਿਗਾੜਿਆ, ਅੰਦਾਰੀਆ ਸੀ ਤੇ ਕਬੀਰ ਪੰਥੀਆ ਸੀ। ਕਬੀਰ ਪੰਥੀਆਂ ਦਾ ਤਾਂ ਇਹ ਸੀ ਵੀ ਉਹ ਕਬੀਰ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਡਾ ਬਣਾ ਕਰਕੇ ਜਨਮ ਸਾਖੀ ਵਿੱਚ ਸਿੱਖਾਂ ਦਾ ਵਿਸ਼ਵਾਸ ਜਿਹੜਾ ਕਬੀਰ ਸਾਹਿਬ ਤੇ ਗੁਰੂ ਨਾਨਕ ਸਾਹਿਬ ਨਾਲੋਂ ਜ਼ਿਆਦਾ ਲਿਆਉਣਾ ਚਾਹੁੰਦੇ ਸੀ। ਔਰ ਜਿਹੜਾ ਹਿੰਦਾਲੀਆ ਸੀ ਇਹਦੇ ਮਨ ਦੇ ਵਿੱਚ ਜੋ ਕੁਰੀਤੀਆਂ ਆਪ ਕਰਨ ਲੱਗ ਪਿਆ ਸੀ ਉਹ ਸਾਰਾ ਕੁਛ ਗੁਰੂ ਸਾਹਿਬ ਤੇ ਜੁੰਮੇ ਲਾ ਕੇ ਆਪਣੇ ਗੁਨਾਹ ਛੁਪਾਉਣਾ ਚਾਹੁੰਦੇ ਸੀ। ਸਿੱਖ ਐਸਾ ਕਿਉਂ ਨਹੀਂ ਕਰ ਸਕਦਾ ਜੇ ਗੁਰੂ ਕਰ ਸਕਦਾ? ਉਹ ਨਿਰੀ ਮਨਮਤ ਦੀ ਗੱਲ ਦੇਖੀ ਭਾਈ ਸੰਤੋਖ ਸਿੰਘ ਸਾਹਿਬ ਨੇ ਤੇ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਕਿ ਹੱਥ ਲਿਖਤ ਜਨਮ ਸਾਖੀ ਬੜੀ ਘੱਟ ਮਿਲਦੀ ਸੀ ਉਹ ਜਿਹੜੀ ਅਸਲ ਸੀ। ਮੈਂ ਉਹਦਾ ਸਰੂਪ ਦੇਖਿਆ ਹੈ, ਹੱਥ ਲਿਖਤ ਜਨਮ ਸਾਖੀ ਪ੍ਰਾਪਤ ਵੀ ਹੋ ਗਈ ਹੈ ਪਰ ਉਹ ਦਰਸ਼ਨਾਂ ਵਾਸਤੇ ਪ੍ਰਾਪਤ ਹੋਏ। ਉਹਨੂੰ ਕਿਹਾ ਸੀ ਪ੍ਰੇਮੀ ਨੂੰ ਵੀ ਇਹਦਾ ਤੂੰ PDF ਬਣਾ ਲਿਆ ਜਾਂ ਹੋਰ ਹੈ, ਪਰ ਉਹ ਇਸ ਗੱਲ ਤੇ ਸਹਿਮਤ ਨਹੀਂ ਹੈ। ਪਤਾ ਨਹੀਂ ਉਹ ਪੋਥੀ ਦੁਆਰਾ ਕੁਛ ਆਪਣਾ ਹੋਰ ਮਨੋਰਥ ਹੈ ਉਹਦਾ ਵਾਇਕ ਜਾਣੇ ਤੇ ਉਹ ਅਮੈਰੀਕਾ ਦੇ ਵਿੱਚ ਪੋਥੀ ਹੈ ਤੇ ਉਹਦੇ ਤੇ ਜਨਮ ਸਾਖੀ ਹੋਣ ਵਾਲੀ ਤੇ ਕਾਫੀ ਅੰਤਰ ਹੈ, ਉਹ ਗੱਲਾਂ ਹੀ ਨਹੀਂ ਮਿਲ ਰਹੀ। ਇੱਕ ਭਾਈ ਮੁਖਤਿਆਰ ਸਿੰਘ ਜੀ ਦੇ ਕੋਲ ਕਿਤੇ ਪੁਰਾਤਨ ਜਨਮ ਸਾਖੀ ਚਲੀ ਆ ਰਹੀ ਸੀ ਤੇ ਉਹ ਵੀ ਕੈਲੀਫੋਰਨੀਆ ਦੇ ਵਿੱਚ ਸਟੋਕਟਨ ਰਹਿੰਦੇ ਸਨ, ਸੰਸਾਰ ਤੋਂ ਚਲੇ ਗਏ। ਉਹ ਨਾਨਕਸਰ ਸੰਪਰਦਾ ਦੇ ਨਾਲ ਜੁੜੇ ਹੋਏ ਸੀ। ਮੈਂ ਉੱਥੇ ਜਾ ਕੇ ਵੀ ਜਤਨ ਕੀਤਾ ਕਿ ਭਾਈ ਤੁਹਾਡਾ ਸੇਵਕ ਹੈ ਮਹਾਂਪੁਰਸ਼ ਹੋ, ਇਹਨੂੰ ਬੁਲਾਓ ਤੇ ਤੁਸੀਂ ਇਹ ਕੰਮ ਕਰਨ ਵਾਲਾ ਹੈ ਅਸਲ ਜਨਮ ਸਾਖੀ ਦਾ ਜਿਹੜਾ ਇਹ ਐਵੇਂ ਰਹਿ ਜਾਊਗਾ। ਜੇ ਇਹ ਇੱਕ ਬੜੇ ਘਾਟੇ ਵਾਲੀ ਬਾਤ ਹੈ, ਜਿਸਦੇ ਕੋਲ ਕੋਈ ਵਡਮੁੱਲੀ ਚੀਜ਼ ਆ ਗਈ ਫਿਰ ਉਹ ਅੱਗੇ ਦੇਣਾ ਵੀ ਨਹੀਂ ਚਾਹੁੰਦਾ ਤੇ ਉਹਦਾ ਉਤਾਰਾ ਵੀ ਨਹੀਂ ਕਰਾਉਣਾ ਚਾਹੁੰਦਾ। ਇਸ ਗੱਲ ਨੇ ਸਾਡੀ ਕੌਮ ਦਾ ਬੜਾ ਨੁਕਸਾਨ ਕਰ ਦਿੱਤਾ। ਜਿਹੜੀਆਂ ਚੀਜ਼ਾਂ ਮੁਲਜ਼ਮਾਂ ਦੇ ਪਈਆਂ ਰਹਿ ਗਈਆਂ, ਬਹੁਤ ਸਾਰਾ ਖਜ਼ਾਨਾ ਸਾਡਾ ਦਰਬਾਰ ਸਾਹਿਬ ਦੇ ਹਮਲੇ ਤੇ ਬੜੇ ਕੀਮਤੀ ਵਸਤੂਆਂ ਸਾਡੀਆਂ ਜਿਹੜੀਆਂ ਨੇ ਉਹ ਖਜ਼ਾਨੇ ਚੋਂ ਸਰਕਾਰ ਲੈ ਗਈ ਸੀ ਤੇ ਸਰਕਾਰ ਨੇ ਤਾਂ ਵਾਪਸ ਕਰ ਦਿੱਤੀਆਂ ਸੀ ਇਹਨਾਂ ਦੇ ਸਹਿਣ ਕਰਾ ਕੇ। ਇਹ ਕਿਹਨੇ ਕਿਹਨੇ ਰਸੀਵ ਕੀਤੀਆਂ, ਫੌਜ ਨੇ ਪੂਰੀ ਨਿਯਮ ਦੇ ਨਾਲ ਉਹ ਵਾਪਸ ਕੀਤੀਆਂ। ਉਸ ਵੇਲੇ ਦੇ ਜ਼ਿੰਮੇਵਾਰਾਂ ਨੇ ਉਹਦੇ ਵਿੱਚੋਂ ਵੀ ਖਜ਼ਾਨਾ ਬਹੁਤ ਗੁਪਤ ਕਰ ਦਿੱਤਾ, ਵੇਚਿਆ ਹੈ ਜਾਂ ਕੁਝ ਹੋਰ ਕੀਤਾ ਹੈ ਇਹਦਾ ਜ਼ਿੰਮੇਵਾਰ ਉਹ ਕੇਸ ਚੱਲ ਰਿਹਾ ਹਾਈ ਕੋਰਟ ਤੇ ਉਹ ਜਵਾਬ ਨੇ ਇਹਨਾਂ ਨੂੰ ਮਾਰਿਆ ਤੇ ਮੇਰੇ ਕਹਿਣ ਤੋਂ ਭਾਵ ਵੀ ਐਸੀਆਂ ਵਡਬੁੱਲੀਆਂ ਚੀਜ਼ਾਂ ਸਾਡੇ ਕੋਲ ਜਾ ਰਹੀਆਂ ਨੇ। ਭਾਈ ਸੰਤੋਖ ਸਿੰਘ ਨੇ ਇਹ ਖਜ਼ਾਨਾ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਇਹ ਸ਼ੰਦਾਬੰਦੀ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਉਹਦੇ ਵਿੱਚ जिस प्रकार ये गंगा दे जमारा शहर जी ने रोज गंगा के किनारे बह के जो किया लेंदे वालों पानी दे करके उन्होंने लोगों का ध्यान खिंचया है वो साखी चल रही है जिदे विचों कुछ विचार हो चुकी है ते अगे जो है भी जो गुरु नानक साहब महाराज ग्रीन बाज उत्थे पहुंचे है गुरु साहब जी का एक सवार है ते उत्थे पहुंचने जिथे बहुत इकट्ठ हो गए वो भावें कुरुक्षेत्र की धरती से सूरज ग्रहण का मेला होवे या फिर हरिद्वार के विच कोई बड़ा ये मेला जिथे लोगों की एकत्रता अपने आप मिल जाए उत्थे फिर कोई ना कोई चोज इहो जिहा करना महाराज ने जिहड़ा लोगों नूं लगे भी उल्ट है ये ठीक नहीं ते लोग कट्ठे होण ते आके पुछण पे तू कौन है जिहड़ा तां बिलकुल तू उल्टा पुठियां गल्लां कर रहा है तू कोई मस्ताना है तू कोई गैर धर्म दा है ते धर्म ते विरोध क्यों कर रहा है ये जदों लोग कट्ठे होके कहिंदे ते उस वेले गुरु साहिब फिर उहनां नूं गुरमत दा उपदेश दिंदे ये तरीका महाराज साहिब जी जिहड़ी फेरी है हरिद्वार की इहदे विच खोज ये दसदी है कि गुरु साहिब जी उस वेले करतारपुर साहब निवास कर रहे सन 1587 एक भाई खजान सिंह जी की इतिहास की पोथी लिखी हुई है डॉक्टर भाई वीर सिंह ने उसका हवाला दिता है उसके पहली जिहड़ी पोथी है उस पोथी के 103 पन्ने के उत्ते ये जिक्र नहीं किया पूरा हवाला दिता है कि गुरु नानक साहब जी करतारपुर साहब तो हरिद्वार गए इतिहासक तथों तो यह गल साबित भी हो जाती है कि गुरु नानक साहब ने खेती जिहड़ी कीती उह करतारपुर कीती सी इत्थों भी यह गल साबित हो जाती है। सो भाई साहब ने नामे का सम्मत नहीं दिता है पर आपां नूं यह गल इन्नी क विचारना जरूरी सी आओ जिस प्रकार अगे महाराज साहब जी उत्थे पहुंचदे है उत्थे आके की देखिया वी लोग सूरज वालों मूह करके पानी दे रहे तर्पण कर रहे तर्पण क्रिया कहते हैं भी मंत्र भी पढ़ना ते नाल फिर कुंजल भर भर के पानी दे देने वो अपनी जान पितरां नूं पानी दे रहे। महाराज साहिब सच्चे पातशाह ने किसी नूं नहीं कहा कि भाई तू यह मनमत कर रहे हैं इहदा कोई लाभ नहीं क्यों कर रहे हैं किसी नूं कोई झगड़ा नहीं ये तरीका से महाराज कि मैं क्यों किसी नूं पुछां वो पुछण भी ये तू क्यों कर रहा है उत्थों फिर गल चल पैंदी। महाराज साहिब सच्चे पातशाह ने ये पानी देण वालियां दे विच आप जी जा खलोते इशनान कीता इशनान करके फिर पानी बिल्कुल उदों उल्टे पासे नूं वो पूर्व वाले पासे नूं ते महाराज पश्चिम वाले पासे नूं पानी देना शुरू कर दिता। वो सारे लोग देख के हैरान हो गए भी ये की कर रहे कौन है लोगों की चर्चा हुई तो ब्राह्मणों के जिहड़े आगू से उन्हां चों बर्दाश्त भी नहीं होया वो आके पुछदे तू है कौन हिंदू है कि मुसलमान है तू ये कर की रहा बड़ा पुठा काम कर रहा तू जिहड़ा अजे तक कीता नहीं ते पानी कदे भलिया इधर नूं भी दई दे इधर नूं करके पानी दे आश्चर्य हो रहे हैं आश्चर्य का मतलब हैरान हो रहे हैं इतों ही विचार आगे रंभ हुंदी है सुनो जी
सतनाम श्री वाहिगुरु साहिब जी इस प्रकार उर आचार्य धरके
उर नाम है हिरदे दा राम नाम उर मैं है उर दा अर्थ ही हिरदा है ਹਿਰਦੇ ਦੇ ਵਿੱਚ ਅਸ਼ਚਰਜਤਾ ਕਰ ਰਹੇ ਹੋ ਕੀ ਰਿਹਾ ਹੈ, ਪਾਣੀ ਇਧਰਲੇ ਪਾਸੇ ਨੂੰ ਕਿਉਂ ਦੇ ਰਹੇ ਹਨ।
ਬੋਝ ਗੁਰ ਸੋਂ ਬਚਨ ਉਚਰ ਕੇ
ਬਚਨ ਉਚਾਰਨ ਕਰਕੇ ਗੁਰੂ ਸਾਹਿਬ ਤੋਂ ਪੁੱਛਦੇ ਇਹ ਕੀ ਕਰ ਰਹੇ ਹੋ,
ਹਿੰਦੂ ਕਿਦੋਂ ਤੁਰਕ ਤੂੰ ਕੋਈ।
ਪਹਿਲੀ ਤਾਂ ਗੱਲ ਇਹ ਕੀਤੀ ਕਿ ਕੌਣ ਹੈ ਤੂੰ, ਹਿੰਦੂ ਹੈ ਇਹ ਜਾਂ ਫਿਰ ਤੁਰਕ ਹੈ, ਵੀ ਸਾਡੇ ਤੀਰਥ ਦੇ ਉੱਤੇ ਕੋਈ ਤੁਰਕ ਆ ਗਿਆ ਹੋਊਗਾ ਕਿਉਂਕਿ ਸਾਡੇ ਧਰਮ ਦੇ ਨਿਯਮਾਂ ਦਾ ਗਿਆਨ ਨਹੀਂ, ਜਾਂ ਫਿਰ ਸਾਡੇ ਧਰਮ ਨੂੰ ਜਾਣ ਬੁੱਝ ਕੇ ਐਸੀ ਹਰਕਤ ਕਰਕੇ ਸਾਡੇ ਧਰਮ ਦਾ ਅਪਮਾਨ ਕਰਨ ਵਾਸਤੇ, ਕੋਈ ਤਾਂ ਹੈ ਹੀ। ਇਸ ਕਰਕੇ ਪਹਿਲਾਂ ਪ੍ਰਸ਼ਨ ਇਹ ਕੀਤਾ ਵੀ ਤੂੰ ਇਹ ਆਪਣੀ ਵਾਕਫੀਅਤ ਦੇ, ਇਹ ਤੂੰ ਹਿੰਦੂ ਹੈ ਤੂੰ ਮੁਸਲਮਾਨ, ਵੀ ਜੇ ਗੁਰੂ ਸਾਹਿਬ ਕਹਿਣ ਮੈਂ ਹਿੰਦੂ ਹਾਂ ਕਹਾਂਗਾ ਫਿਰ ਆਹ ਕੰਮ ਕਿਉਂ ਕਰਦੇ ਇਸ ਤਰ੍ਹਾਂ, ਹਿੰਦੂ ਤਾਂ ਪਾਣੀ ਇੱਧਰ ਨੂੰ ਲੈਂਦੇ, ਜੇ ਤੁਰਕ ਹੈ ਤੇਰਾ ਆਉਂਦਾ ਇੱਥੇ ਮਤਲਬ ਕੋਈ। ਇਸ ਕਰਕੇ ਪੁੱਛਿਆ ਹੈ
ਕਹੋ ਸਾਚ ਨੈ ਰੱਖੋ ਗੋਈ,
ਗੋਈ ਨਾ ਮੈਂ ਗੋਬਤ ਦਾ, ਸੱਚ ਕਹੋ ਤੂੰ ਕੌਣ ਹੈ, ਹਿੰਦੂ ਹੈ ਕੋ ਮੁਸਲਮਾਨ ਹੈ, ਇਸ ਗੱਲ ਨੂੰ ਗੁਪਤ ਨਾ ਰੱਖ।
ਤੁਰਕ ਜੇ ਹੈ ਗੰਗਾ ਕਿਉਂ ਆਇਓ,
ਜੇ ਤੂੰ ਤੁਰਕ ਹੈ ਫਿਰ ਤੂੰ ਆਇਆ ਇੱਥੇ ਕੀ ਕਰਨ, ਤੂੰ ਮੱਕੇ ਜਾ, ਤੁਰਕ ਦਾ ਤਾਂ ਇੱਥੇ ਆਉਣ ਦਾ ਕੋਈ ਕੰਮ ਹੀ ਨਹੀਂ, ਫਿਰ ਤੇਰਾ ਇੱਥੇ ਆਉਣਾ ਨਹੀਂ ਸੀ ਬਣਦਾ।
ਮੈਂ ਨਾਲ ਰਚਾਇਓ,
ਤੂੰ ਐਵੇਂ ਪਖੰਡ ਕੀਤਾ ਹਿੰਦੂਆਂ 'ਚ ਨਹਾਉਣ ਦਾ ਅਤੇ ਤੂੰ ਜਾ ਮੱਕੇ, ਜੇ ਤੂੰ ਮੁਸਲਮਾਨ ਹੈ,
ਜੇ ਹਿੰਦੂ ਪਸ਼ਚਿਮ ਮੁਖ ਕਰਕੇ,
ਜੇ ਤੂੰ ਹਿੰਦੂ ਹੈ ਤਾਂ ਫਿਰ ਮੂੰਹ ਪਸ਼ਚਿਮ ਵੱਲ ਨੂੰ ਕੀਤਾ, ਹਿੰਦੂਆਂ ਵਾਲਾ ਕਰਮ ਤੇਰਾ ਕੋਈ ਨਹੀਂ। ਇਹ ਮਹਾਰਾਜ ਨੇ ਇਹੀ ਤਾਂ ਦੱਸਣਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਹੈ ਰਾਮ ਕੇ ਪਿੰਡ ਪੁਰਾਣ, ਇਹੀ ਦੱਸਣਾ ਕਿ ਮੇਰੀ ਜਿਹੜੀ ਹੈ ਪ੍ਰੀਤ ਦੋਨਾਂ ਦੇ ਨਾਲ ਹੈ ਅਤੇ ਦੋਨਾਂ ਦੇ ਵਿੱਚ ਜਿਹੜੇ ਅਲਸ਼ਲ ਜਾਂ ਜ਼ੁਲਮ ਆਦਿ ਕਰਨਾ ਅਤੇ ਮੈਂ ਉਸ ਤੋਂ ਖਿਲਾਫ ਹਾਂ, ਸੰਬੰਧ ਮੇਰਾ ਦੋਨਾਂ ਦੇ ਨਾਲ ਹੈ ਪਰ ਮੇਰਾ ਧਰਮ ਦੇ ਨਾਲ ਹੈ, ਸਤਿਕਾਰ ਮੈਂ ਦੋਨਾਂ ਧਰਮਾਂ ਦਾ ਕਰਦਾ, ਦੋਨਾਂ ਧਰਮਾਂ ਦੀਆਂ ਕੁਰੀਤੀਆਂ ਨੂੰ ਉਜਾਗਰ ਵੀ ਕਰਾਂਗਾ ਔਰ ਮੈਂ ਉਹਨਾਂ ਦੀਆਂ ਕਮਜ਼ੋਰੀਆਂ ਦੂਰ ਕਰਨ ਵਾਸਤੇ ਉਹਨਾਂ ਨੂੰ ਸਹਿਮਤ ਕਰਾਂਗਾ ਤਰੀਰ ਦੇ ਕੇ, ਇਹ ਮਹਾਰਾਜ ਸਾਹਿਬ ਜੀ ਦਾ। ਪਰ ਸਤਿਗੁਰੂ ਜੀ ਬੋਲੇ ਨਹੀਂ, ਅਜੇ ਤਾਂ ਇਹੀ ਬੋਲ ਰਹੇ, ਇਹ ਤੂੰ ਪਸ਼ਚਿਮ ਵਾਲੇ ਪਾਸੇ ਨੂੰ ਪਾਣੀ ਕਿਉਂ ਦੇ ਰਿਹਾ ਹੈ, ਤੂੰ ਨਹਾ ਕੇ ਇਸ਼ਨਾਨ ਕਰਕੇ ਇਹ ਕੀ ਵਿਚਾਰ ਕੇ ਪਾਣੀ ਇੱਧਰ ਨੂੰ ਦੇ ਰਿਹਾ ਹੈ,
ਭਾਈ
ਕੌਣ ਹੈ ਇੱਧਰ ਪਸ਼ਚਿਮ ਵਾਲੇ ਪਾਸੇ ਜਿੱਥੇ ਤੂੰ ਪਾਣੀ ਦੇ ਰਿਹਾ ਹੈ,
ਗੀਤ ਨਹੀਂ ਠਾਨੀ ਕਹਿ ਰੀਤ ਨਹੀਂ ਠਾਨੀ,
ਤੂੰ ਕਿਹਦੇ ਕਹਿਣ ਤੋਂ ਨਵੀਂ ਜੀ ਰੀਤ ਧਾਰਨ ਕਰ ਲਈ, ਤਾਂ ਜਮੀ ਨਵੀਂ ਰੀਤ ਹੈ,
ਸੁਣ ਘਰ ਬੋਲੇ ਕਿਰਪਾ ਨਿਧਾਨਾ,
ਇਹ ਗੱਲ ਸੁਣੀ ਔਰ ਉਹਨਾਂ ਦੇ ਖਰਬਰੇ ਸ਼ਬਦਾਂ 'ਚ ਸੁਣੀ, ਇਹ ਉਹਨਾਂ ਦੀ ਗੱਲ ਸੁਣ ਕੇ ਫਿਰ ਬਹੁਤ ਮਿੱਠੇ ਔਰ ਪਿਆਰੀ ਜ਼ਬਾਨ ਦੇ ਨਾਲ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਬੋਲ, ਫਿਰ ਮਹਾਰਾਜ ਸਾਹਿਬ ਜੀ ਬੋਲੇ
ਤੁਮ ਇਤ ਦਿਸ ਜਲ ਕਿਉਂ ਕਿਆ ਜਾਣਾ,
ਮਹਾਰਾਜ ਕਹਿੰਦੇ ਵੀ ਤੁਸੀਂ ਐਂ ਦੱਸੋ ਮੈਨੂੰ ਪ੍ਰਸ਼ਨ ਕਰਦੇ ਹੋ, ਪਹਿਲਾਂ ਮੇਰੇ ਪ੍ਰਸ਼ਨ ਦਾ ਤੁਸੀਂ ਤਾਂ ਉੱਤਰ ਦਿਓ ਫਿਰ ਬਾਅਦ ਵਿੱਚ ਮੈਂ ਦੇ ਦੂੰਗਾ ਉੱਤਰ, ਕਹਿੰਦੇ ਤੇਰਾ ਪ੍ਰਸ਼ਨ ਕੀ ਹੈ, ਕਹਿੰਦੇ ਮੇਰਾ ਪ੍ਰਸ਼ਨ ਮਹਾਰਾਜ ਕਹਿੰਦੇ ਇਹੀ ਹੈ ਜਿਹੜਾ ਤੁਹਾਡਾ ਪ੍ਰਸ਼ਨ, ਤੁਸੀਂ ਮੈਨੂੰ ਪੁੱਛਿਆ ਇੱਧਰ ਨੂੰ ਪਾਣੀ ਕਿਉਂ ਦੇ ਰਹੇ, ਮੈਂ ਤੁਹਾਨੂੰ ਪੁੱਛਦਾ ਵੀ ਇੱਧਰ ਨੂੰ ਤੁਸੀਂ ਕਿਉਂ ਦੇ ਰਹੇ ਹੋ, ਇੱਧਰ ਕੀ ਹੈ ਤੁਹਾਡਾ, ਪਹਿਲਾਂ ਤੁਸੀਂ ਦੱਸੋ ਬਾਅਦ ਮੈਂ ਦੱਸ ਦਿਓ, ਇਹ ਹੈ ਤਰੀਕਾ ਮਹਾਰਾਜ ਸਾਹਿਬ ਜੀ ਦਾ, ਇਹ ਉਹਨਾਂ ਦੇ ਕੋਲੋਂ ਪਹੁੰਚਣਾ ਪਹਿਲਾਂ ਫਿਰ ਮੁੜ ਕੇ ਉੱਤਰ ਦੇਣਗੇ, ਵੀ ਤੁਸੀਂ ਕਿਉਂ ਦੇ ਰਹੇ ਹੋ ਪਾਣੀ ਇੱਧਰ ਨੂੰ, ਤੇ ਕੌਣ ਹੈ ਜਿਹੜਾ ਤੁਹਾਡਾ ਪਾਣੀ ਪ੍ਰਾਪਤ ਕਰਦਾ ਤੁਹਾਡੇ ਕੋਲੋਂ,
ਪ੍ਰਥਮ ਬਤਾਓ ਮੁਝ ਕੋ ਸੇ,
ਪਹਿਲਾਂ ਵੀ ਤੁਸੀਂ ਦੱਸੋ ਮੈਨੂੰ, ਮੈਂ ਤਾਂ ਬਾਅਦ ਚ ਦੱਸੂਗਾ ਤੁਹਾਨੂੰ ਜਿਹੜਾ ਪ੍ਰਸ਼ਨ ਤੁਸੀਂ ਕੀਤਾ, ਕਿਉਂਕਿ ਪਹਿਲਾਂ ਤੁਸੀਂ ਪਾਣੀ ਦੇ ਰਹੇ ਹੋ ਮੈਂ ਤਾਂ ਬਾਅਦ ਚ ਦਿੱਤਾ, ਰੌਲਾ ਤਾਂ ਆਪਣੇ ਇੰਨੀ ਗੱਲ ਦਾ ਵੀ ਤੁਸੀਂ ਇੱਧਰ ਦੇ ਰਹੇ ਮੈਂ ਇੱਧਰ ਨੂੰ ਦੇ ਰਿਹਾ, ਮੈਂ ਬਾਅਦ ਚ ਦੱਸੂਗਾ ਤੁਸੀਂ ਦੱਸੋ, ਕੈਸਾ ਸੁੰਦਰ ਤਰੀਕਾ ਹੈ ਗੁਰੂ ਨਾਨਕ ਸਾਹਿਬ ਜੀ ਦਾ। ਧੰਨ ਸੱਚੇ ਪਾਤਸ਼ਾਹ ਜੀ। ਹਾਂਜੀ ਅੱਗੇ ਦੱਸ ਰਹੇ
ਨਰ ਬੋਲੇ ਜੇ ਪਿੱਤਰ ਹਮਾਰੇ,
ਬ੍ਰਾਹਮਣ ਇਕੱਠੇ ਹੋ ਕੇ ਬੋਲੇ, ਕਹਿਣ ਲੱਗੇ ਜੋ ਸਾਡੇ ਪਿੱਤਰ ਹਨ
ਤਿੰਨਕੋ ਜਲ ਦੇ ਨਾਏ ਸਕਾਰੇ,
ਉਹਨਾਂ ਨੂੰ ਅਸੀਂ ਨਹਾ ਕੇ ਸਕਾਰੇ ਨਾਮ ਸਵੇਰ ਦੇ ਸਵੇਰ ਦੇ ਵੇਲੇ ਅਸੀਂ ਪਾਣੀ ਦਿੰਦੇ ਹਾਂ।
ਜਲ ਲੈ ਕਰ ਸੋਹਵੈ ਤ੍ਰਿਪਤਾਈ,
ਮਹਾਰਾਜ ਕਹਿੰਦੇ ਵੀ ਚਲੋ ਮੰਨ ਲਿਆ ਵੀ ਜਲਦੇ ਨੇ ਉਹ, ਕਿਉਂ ਦਿੰਦੇ ਹੋ? ਕਹਿੰਦੇ ਜੀ ਉਹ ਤ੍ਰਿਪਤ ਹੋ ਜਾਂਦੇ ਹੈ, ਤ੍ਰਿਪਤ ਹੋ ਕੇ ਸਾਡੇ ਕਿਸੇ ਕੰਮ ਚ ਰੁਕਾਵਟ ਨਹੀਂ ਪਾਉਂਦੇ, ਖੁਸ਼ੀ ਰਹਿੰਦੀ ਹੈ ਉਹਨਾਂ ਦੀ।
ਹਮ ਕੋ ਸਦਾ ਹੋਤ ਸੁਖਦਾਈ,
ਸਾਨੂੰ ਉਹ ਫਿਰ ਪਿੱਤਰ ਸਦਾ ਸੁਖ ਦਿੰਦੇ ਹੈ, ਸੁਖਦਾਇਕ ਹੁੰਦੇ, ਇਸ ਕਰਕੇ ਪਾਣੀ ਦਿੰਦੇ ਹਾਂ।
ਸ੍ਰੀ ਗੁਰ ਤਿੰਨ ਸੋ ਬੈਨ ਉਚਾਰੇ,
ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਦੇ ਨਾਲ ਵਚਨ ਕੀਤਾ, ਕਹਿਣ ਲੱਗੇ
ਕਿਤਕ ਦੂਰ ਹੈ ਪਿੱਤਰ ਤੁਮਾਰੇ।
ਉਹ ਦੇਖੋ ਉਹਨਾਂ ਦੀ ਗੱਲ ਉਹਨਾਂ ਦੀ ਜ਼ਬਾਨ ਤੋਂ ਸ਼ੁਰੂ ਕਰਾ ਕੇ ਉਹਨਾਂ ਦੀ ਗੱਲ ਨੂੰ ਲੈ ਕੇ ਅੱਗੇ ਹੁਣ ਤੁਰਦੇ ਨੇ ਮਹਾਰਾਜ। ਸੁੰਦਰ ਤਰੀਕਾ ਹੈ ਗੁਰੂ ਨਾਨਕ ਦਾ ਪ੍ਰਚਾਰ ਕਰਨ ਦਾ, ਅਤੇ ਸਾਡਾ ਇਹ ਤਰੀਕਾ ਨਹੀਂ ਰਿਹਾ, ਅਸੀਂ ਪੜਾ ਸੋਟੇ ਮਾਰਨ ਲੱਗ ਪਏ, ਝਗੜੇ ਕਰਨ ਲੱਗ ਪਏ ਹਾਂ। ਇਹ ਤਰੀਕਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਨੇ ਬੜਾ ਸੁੰਦਰ ਤਰੀਕਾ ਸਾਨੂੰ ਦੱਸਿਆ ਸੀ, ਇਹ ਇਸ ਤਰੀਕੇ ਨੂੰ ਅਸੀਂ ਗਵਾ ਲਿਆ ਕਿਉਂਕਿ ਅੰਦਰ ਅਹੰ ਭਾਵ ਪੈਦਾ ਹੋ ਗਈ ਹੈ, ਧੱਕੇ ਦੇ ਨਹੀਂ ਅਸੀਂ ਕਰਾਉਣਾ ਚਾਹੁੰਦੇ, ਨਹੀਂ ਜੋ ਮੈਂ ਕਰ ਰਿਹਾ ਹਾਂ। ਐਸਾ ਨਹੀਂ ਹੁੰਦਾ, ਗੁਰਮਤਿ ਜੋ ਹੈ ਉਹ ਕਿਸੇ ਇੱਕ ਦੀ ਨਹੀਂ ਹੈ, ਕਿਸੇ ਇਕੱਲੇ ਦੀ ਪੰਥ ਦੀ ਮਰਿਆਦਾ ਨਹੀਂ ਬਣ ਜਾਂਦੀ। ਇਸ ਕਰਕੇ ਹੈ ਕਿ ਜੋ ਗੁਰੂ ਸਾਹਿਬ ਜੀ ਦੀ ਮਰਿਆਦਾ ਹੈ ਉਹ ਲਿਖਤ ਪੜ੍ਹਨ ਦੇ ਵਿੱਚ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਨੰਗਾ ਚੱਚਾ ਹੈ, ਕੋਈ ਲੁਕਮਤ ਹੈ ਹੀ ਨਹੀਂ, ਉਹਨੂੰ ਪੜ੍ਹਨ ਅਤੇ ਵਿਚਾਰ। ਫਿਰ ਅੱਗੇ ਚੱਲ ਕੇ ਵੀ ਦੋ ਤਰ੍ਹਾਂ ਦੇ ਸਾਡੇ ਵੀ ਭਾਵਨਾ ਵਾਲੇ ਹੈ, ਕਿਸੇ ਨੇ ਉਸ ਗੱਲ 'ਤੇ ਵਿਸ਼ਵਾਸ ਕਰ ਲਿਆ, ਕਿਸੇ ਨੇ ਉਸ 'ਤੇ ਕਰ ਲਿਆ, ਇਹ ਝਗੜੇ 'ਤੇ ਚੱਲਦੇ ਰਹਿਣਾ, ਇਹਨਾਂ ਨੂੰ ਕੋਈ ਮੇਟ ਨਹੀਂ ਸਕਦਾ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਚਲੋ ਮੰਨ ਲਿਆ ਵੀ ਤੁਹਾਡਾ ਵੀ ਤੁਸੀਂ ਪਿੱਤਰਾਂ ਨੂੰ ਪਾਣੀ ਦਿੰਦੇ ਹੋ, ਮੈਨੂੰ ਕੋਈ ਇਤਰਾਜ਼ ਨਹੀਂ, ਦਿਓ ਆਪਣੇ ਪਿੱਤਰਾਂ ਨੂੰ ਸਤਿਕਾਰ ਕਰਨਾ ਚਾਹੀਦਾ, ਪਰ ਇਹ ਪੁੱਛਦਾ ਵੀ ਹੈ ਕਿੰਨੀ ਕੁ ਦੂਰ ਜਿਹਨਾਂ ਨੂੰ ਤੁਸੀਂ ਪਾਣੀ ਦਿੰਦੇ ਹੋ, ਉਹ ਮੈਨੂੰ ਤਾਂ ਇੱਥੇ ਨੇੜੇ ਤੇੜੇ ਤੁਹਾਡਾ ਕੋਈ ਪਿੱਤਰ ਦਿਸ ਨਹੀਂ ਰਿਹਾ, ਅਤੇ ਜੇ ਤੁਹਾਨੂੰ ਦਿਸ ਰਹੇ ਨੇ ਪਰ ਮੈਨੂੰ ਦੱਸ ਦਿਓ ਵੀ ਹੈ ਕਿੰਨੀ ਕੁ ਦੂਰ, ਉਹ ਇਹ ਪਾਣੀ ਕਿੰਨੀ ਕੁ ਦੂਰ ਜਾ ਰਹੇ ਹੋ ਤੁਸੀਂ?
ਜਿਨਕੋ ਜਲ ਤੁਮ ਦੇਤ ਸਦਾਈ,
ਇਹ ਸਦਾ ਹੀ ਜਿਹਨਾਂ ਨੂੰ ਪਾਣੀ ਦਿੰਦੇ ਹੋ ਭਾਈ, ਉਹ ਮੈਨੂੰ ਕਿਰਪਾ ਕਰਕੇ ਦੱਸੋ ਵੀ ਹੈ ਕਿੰਨੀ ਕੁ ਦੂਰ।
ਕਰ ਜੋ ਹੋਵਤ ਤ੍ਰਿਪਤਾਈ,
ਜਿਹੜੇ ਤੁਹਾਡੇ ਕੋਲੋਂ ਪਾਣੀ ਲੈ ਕੇ ਪ੍ਰਸੰਨ ਹੁੰਦੇ ਨੇ, ਸੰਤੁਸ਼ਟ ਹੁੰਦੇ ਹਨ,
ਨਰ ਬੋਲੇ ਮਤ ਬਾਨੇ ਜੋ,
ਤੇ ਉਹਨਾਂ ਦੇ ਵਿੱਚ ਉਹ ਪੁਰਸ਼ ਬੋਲੇ ਜਿਹੜੇ ਮਤ ਵਿੱਚ ਸਿਆਣਾ ਸੀ, ਮਤਵਾਨ ਸੀ, ਜਿਹੜੇ ਅਕਲ ਵਾਲੇ ਸੀ, ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਸੀ, ਉਹ ਫਿਰ ਬੋਲੇ ਹਨ ਗੁਰੂ ਸਾਹਿਬ ਨੂੰ ਅਣਜਾਣ ਸਮਝ ਕੇ ਬੋਲੇ। ਕਹਿੰਦੇ ਵੀ ਫਕੀਰਾ ਕਿੰਨੀ ਕੁ ਦੂਰ ਦੱਸੀਏ, ਉਹਦੀਆਂ ਤਾਂ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਗੁਰਬਾਣੀ ਕੈਸਾ ਆਇਆ, ਪਰ ਉੱਥੇ ਕਹਿਣ ਲੱਗੇ ਵੀ ਉਹ ਤਾਂ ਹਜ਼ਾਰਾਂ ਯੋਜਨ ਹੈ, ਯੋਜਨ ਇੱਕ ਜਿਹੜਾ ਹੁੰਦਾ ਚਾਰ ਕੋਹਾਂ ਦਾ ਹੁੰਦਾ, ਉਹ ਤਾਂ ਹਜ਼ਾਰਾਂ ਯੋਜਨ ਹੈ, ਇਸ ਕਰਕੇ ਲੱਖਾਂ ਕੋਹਾਂ ਦੇ ਉੱਤੇ ਰਹਿੰਦੇ ਹਨ।
ਸ੍ਰੀ ਗੁਰ ਸੁਣ ਸ਼੍ਰੋਣ ਤਿੰਨ ਬਾਣੀ,
ਉਹਨਾਂ ਦੀ ਗੱਲ ਸੁਣ ਕੇ ਕੰਨਾਂ ਦੇ ਨਾਲ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ
ਦੇਣ ਮਿਸਾਲ ਲੱਗੇ ਪੁਨ ਪਾਣੀ,
ਤੇ ਪਾਣੀ ਅੱਗੇ ਨਾਲੋਂ ਤੇਜ਼ ਰਫ਼ਤਾਰ ਨਾਲ ਦੇਣ ਲੱਗੇ, ਪਹਿਲਾਂ ਤਾਂ ਹੌਲੀ ਹੌਲੀ ਦਿੰਦੇ ਸੀ, ਫਿਰ ਬਹੁਤ ਤੇਜ਼ੀ ਨਾਲ ਦੇਣ ਲੱਗੇ। ਇਹ ਉਹ ਉਹਨਾਂ ਨੂੰ ਕੁਛ ਨਹੀਂ ਕਿਹਾ, ਇਹ ਗੱਲ ਸੁਣ ਕੇ ਨਾ ਉਹਨਾਂ ਦੀ ਗੱਲ ਦਾ ਖੰਡਨ ਨਹੀਂ ਕੀਤਾ, ਉਹਨਾਂ ਨੂੰ ਕੁਛ ਨਹੀਂ ਕਿਹਾ, ਕਿਉਂ ਤੇ ਗੱਲ ਤਰੀਕੇ ਨਾਲ ਕਰਨੀ ਸਮਝਾਉਣੀ ਹੈ, ਅਜਿਹੇ ਤਰੀਕੇ ਨਾਲ ਜਿਹੜਾ ਮੁੜ ਕੇ ਮਨਵਾਤ ਨਾ ਕਰ। ਮਹਾਰਾਜ ਸਾਹਿਬ ਜੀ ਫਿਰ ਲਹਿੰਦੇ ਵੱਲ ਪਾਣੀ ਕਰਕੇ ਬੜੀ ਤੇਜ਼ੀ ਦੇ ਨਾਲ ਜਲ ਫਿਰ ਦੇਣ ਲੱਗ ਪਏ।
ਪਛਮ ਦਿਸ਼ਾ ਬਦਨ ਕੋ ਕਰਕੇ,
ਬਦਨ ਨਾਮ ਹੈ ਮੂੰਹ ਦਾ, ਪਛਮ ਵਾਲੇ ਪਾਸੇ ਨੂੰ ਜਦੋਂ ਗੱਲ ਕਰਨ ਲੱਗੇ ਪੰਡਤਾਂ ਕਰਨੀ ਮੂੰਹ ਕਰਕੇ ਗੱਲ ਕਰਨ ਲੱਗੇ, ਮੁੜ ਕੇ ਫਿਰ ਪਛਮ ਵੱਲ ਮੂੰਹ ਕਰਕੇ ਮਹਾਰਾਜ ਦਵਾ ਦਾ ਪਾਣੀ ਫੇਰ ਦੇਣ ਲੱਗ ਪਏ।
ਕੇਰੇ ਜਲ ਬਾ ਅੰਜਲ ਭਰ ਕੇ,
ਅੰਜਲ ਭਰ ਕੇ, ਅੰਜਲ ਕਹਿੰਦੇ ਦੋਨੇ ਹੀ ਹੱਥ ਇਕੱਠੇ ਕਰਕੇ, ਜਿਹੜਾ ਅੰਜਲ ਵਿੱਚ ਪਾਣੀ ਦੋਨਾਂ ਜਿਵੇਂ ਡੂੰਡੇ ਜਮਾਂਗੂ ਬਣ ਜਾਂਦਾ ਹੈ, ਉਹ ਭਰ ਭਰ ਕੇ ਪਾਣੀ ਫੇਰ ਦੇਣ ਲੱਗ ਪਏ,
ਭੋਜਨ ਲੱਗੇ ਬੋਹਰ ਨਾਲ ਸੋ।
ਫਿਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਫਿਰ ਭੋਜਨ ਲੱਗੇ, ਕਹਿਣ ਲੱਗੇ,
ਨੈਣ ਚ ਬਾਤ ਬਤਾਵੇ ਨਾ ਕੋ।
ਤੂੰ ਆਪਣੀ ਬਈ ਬਾਤ ਤਾਂ ਬਤਾਈ ਨਹੀਂ, ਇੱਕ ਬਾਤ ਹੀ ਬੋਲੀ ਹੈ। ਆਪਾਂ ਕਹਿੰਦੇ ਆ ਗੱਲ ਦੱਸੀ ਨਹੀਂ, ਬਾਤ ਦੇ ਵਿੱਚ ਹੁਣ ਤੱਕ ਵੀ ਬੋਲੀ ਹੈ ਕਿ ਬਾਤ ਬਤਾਊ ਕਿ ਮੈਂ ਤੈਨੂੰ ਗੱਲ ਦੱਸਾਂ, ਉਹ ਅਬੋਲੀ ਹੈ। ਇਹ ਪਟਿਆਲੇ ਤੋਂ ਲੈ ਕੇ ਨਾ ਚੰਡੀਗੜ੍ਹ ਵਾਲਾ ਪਾਸਾ ਅਤੇ ਉੱਧਰ ਅੰਬਾਲੇ ਵੱਲ ਨੂੰ ਅਤੇ ਇਸ ਪਾਸੇ ਨੂੰ ਦੱਖਣ ਵਾਲੇ ਪਾਸੇ ਨੂੰ ਕਾਫੀ ਏਰੀਆ ਜਿਹੜਾ ਹੈ ਉਹ ਵਾਧਾ ਹੀ ਉਹਦੇ ਵਿੱਚ। ਗੁਰੂ ਸਾਹਿਬ ਜੀ ਨੇ ਸਾਰੀ ਜਗ੍ਹਾ ਗਿਆ ਅਤੇ ਗੁਰਬਾਣੀ ਦੇ ਵਿੱਚ ਸਾਰੀਆਂ ਬੋਲੀਆਂ ਅਤੇ ਇਤਿਹਾਸ ਦੇ ਵਿੱਚ ਵੀ ਸਾਰੀਆਂ ਬੋਲੀਆਂ। ਤੂੰ ਆਪਣੀ ਗੱਲ ਨਹੀਂ ਬਤਾਈ, ਦੱਸੀ ਨਹੀਂ ਹੈ।
ਹਿੰਦੂ ਤੁਰਕ ਕੌਣ ਹੈ ਜਾਤੀ,
ਤੂੰ ਪਹਿਲਾਂ ਤਾਂ ਇਹ ਦੱਸ ਨਾ ਤੂੰ ਹਿੰਦੂ ਨਾ ਤੁਰਕ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਨਾ। ਤੂੰ ਇਹ ਦੱਸਿਆ ਵੀ ਤੂੰ ਇੱਧਰ, ਅਸੀਂ ਤਾਂ ਦੱਸਤਾ ਵੀ ਪਾਣੀ ਅਸੀਂ ਪਿੱਤਰਾਂ ਦਾ ਦਿੰਦੇ। ਗੱਲ ਮੁੱਕ ਗਈ ਤੇ ਤੈਨੂੰ ਪੁੱਛਿਆ ਸੀ ਤੂੰ ਦੱਸਿਆ ਨਹੀਂ ਹੈ। ਤੂੰ ਕਿਹਨੂੰ ਤ੍ਰਿਪਤ ਕਰ ਰਿਹਾ ਹੈ, ਅਸੀਂ ਤਾਂ ਪਿੱਤਰਾਂ ਨੂੰ ਤ੍ਰਿਪਤ ਕਰਦੇ ਹਾਂ।
ਦੋਹਰਾ ਸੁਣ ਕੇ ਬੋਲੇ ਬਚਨ ਕੋ ਸ਼੍ਰੀ ਬੇਦੀ ਕੋਲ ਕੇਤ।
ਕੇਤ ਨਾਮ ਝੰਡੇ ਦਾ ਨਿਸ਼ਾਨ ਹੈ, ਬੇਦੀ ਕੁਲ ਦੇ ਸ਼੍ਰੋਮਣ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ। ਫਿਰ ਉਸ ਵੇਲੇ ਆਪਣੀ ਰਸਨਾ ਤੋਂ ਸਿੱਖਿਆ ਦੇਣ ਵਾਸਤੇ ਬੋਲੇ,
ਜਲ ਸੁਰ ਸਰਨਾਵਨ ਆਇਓ ਪੁਰ ਨਿਜ ਬੋਇਓ ਖੋਏ ਖੇਤ।
ਕਹਿੰਦੇ ਜਬ ਜਦੋਂ ਮੈਂ ਸੁਰ ਸ੍ਰੀ ਨਾਮ ਦਾ ਗੰਗਾ ਲਾ, ਮੈਂ ਤੁਹਾਡੀ ਤਰ੍ਹਾਂ ਇੱਕ ਯਾਤਰੂ ਹਾਂ, ਮੁਸਲਮਾਨ ਤਾਂ ਨਹੀਂ ਹਾਂ ਪਰ ਹਿੰਦੂ ਵੀ ਨਹੀਂ, ਮੈਂ ਤਾਂ ਇਸ਼ਨਾਨ ਕਰਨ ਵਾਸਤੇ ਜਦੋਂ ਸੁਰ ਸ੍ਰੀ ਗੰਗਾ ਦੇ ਵਿੱਚ ਨਹਾਉਣ ਆਇਓ ਨਹਾਉਣ ਵਾਸਤੇ ਆਇਆ ਸੀ, ਮੈਂ ਉਸ ਵੇਲੇ ਆਪਣਾ ਖੇਤ ਜਿਹੜਾ ਸੀ ਉੱਚੇ ਜਿਹੇ ਥਾਂ ਤੇ ਬੀਜ ਬੈਠਾ। ਇਹ ਬਾਰਿਸ਼ ਦਾ ਪਾਣੀ ਆਉਂਦਾ ਰੁੜ ਰੁੜ ਜਾਂਦਾ ਤੇ ਉਹ ਖੇਤ ਪਿਆ ਸੀ ਸੁੱਕਾ, ਮੈਂ ਆ ਗਿਆ ਇੱਧਰ ਤੇ ਤੁਹਾਡੇ ਕੋਲੋਂ ਮੈਨੂੰ ਤਰੀਕਾ ਪ੍ਰਾਪਤ ਹੋ ਗਿਆ ਵੀ ਅੱਗੇ ਵਾਸਤੇ ਸਮਾਂ ਮੈਂ ਵੀ ਜੇ ਤੁਸੀਂ ਪਿੱਤਰਾਂ ਨੂੰ ਪਾਣੀ ਦਿਓਗੇ ਮੈਂ ਆਪਣੀ ਪਾਲੀ ਨੂੰ ਇੱਥੇ ਬੈਠੇ ਹੀ ਪਾਣੀ ਦੇਈ ਜਾਇਆ ਕਰੂੰਗਾ ਤੇ ਤਰੀਕਾ ਬੜਾ ਸੌਖਾ ਹੈ, ਤੁਸੀਂ ਬੜਾ ਇਹ ਜਿਹੜਾ ਤਰੀਕਾ ਮੈਨੂੰ ਦੱਸ ਦਿੱਤਾ, ਧੰਨਵਾਦ ਹੈ ਤੁਹਾਡਾ। ਇਸ ਕਰਕੇ ਮੈਂ ਤੁਹਾਡੇ ਕੋਲੋਂ ਹੀ ਤਰੀਕਾ ਲੈ ਕੇ ਇੱਧਰ ਮੈਂ ਇੱਧਰ ਨੂੰ ਕਰ ਰਿਹਾ, ਮੈਂ ਤੈਨੂੰ ਪਹਿਲਾਂ ਹੀ ਪਤਾ ਸੀ ਮੈਨੂੰ ਇਹ ਤੁਸੀਂ ਪਾਣੀ ਇੱਧਰ ਕਿਹਨੂੰ ਦਿੰਦੇ ਹੋ, ਮੈਂ ਪੁੱਛਿਆ ਜਾਣ ਕੇ ਸੀ ਤੁਹਾਨੂੰ। ਇਸ ਕਰਕੇ ਮੈਂ ਪਾਣੀ ਆਪਣੇ ਖੇਤ ਨੂੰ ਦਿੰਦਾ
ਹਾਂ, ਜਲ ਦੇਣ ਹਾਰ ਕੋ ਪਾਛੇ।
ਮੇਰੀ ਪੈਲੀ ਨੂੰ ਨਾ ਪਾਣੀ ਦੇਣ ਵਾਲਾ ਪਿੱਛੇ ਕੋਈ ਹੈ ਜਿਹੜਾ ਪਿੱਛੇ ਪਾਣੀ ਦੇਵੇ, ਇਸ ਕਰਕੇ ਮੈਂ ਸੋਚਿਆ ਵੀ ਪਾਣੀ ਬਚਾਉਣੇ ਇੱਥੋਂ ਹੀ ਬਚਾ ਦਿੰਦੇ ਹਾਂ।
ਦੇਖੋ ਨੀਰ ਦਿਓ ਮੈਂ ਆਛੇ,
ਮੈਂ ਅੱਛੀ ਤਰ੍ਹਾਂ ਆਪਣੇ ਖੇਤ ਨੂੰ ਸਿੰਜਦੇ ਹਾਂ, ਤ੍ਰਿਪਤ ਕਰਦੇ ਹਾਂ।
ਜਾਏ ਨਾ ਸੂਕ ਰਹੇ ਹਰਿਆਈ,
ਹਾਂ ਕਿਤੇ ਮੇਘ ਬਿਨਾਂ ਜੂ ਖੇਤੀ ਜਾਏ, ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ। ਮੈਂ ਸੋਚਿਆ ਵੀ ਮੇਰੀ ਪੈਲੀ ਸੁੱਕ ਨਾ ਜਾਵੇ ਤਾਂ ਇਹ ਪਾਣੀ ਦੇ ਰਿਹਾ ਹਾਂ।
ਪਾਣੀ ਕੋ ਦੇਤ ਪਹੁੰਚਾਈ,
ਇਸ ਕਰਕੇ ਮੈਂ ਪਾਣੀ ਇੱਥੋਂ ਨਿਜ ਪਾਣੀ ਨੂੰ ਉੱਥੇ ਪਹੁੰਚਾ ਰਿਹਾ ਹਾਂ।
ਉੱਚੇ ਥਲ ਬੋਇਓ ਸੁਕਿਦਾਰਾ,
ਕਿਦਾਰਾ ਨਾ ਮੈਂ ਖੇਤ ਦਾ ਉੱਚੇ ਥਾਂ ਤੇ ਖੇਤ ਜਿਹੜਾ ਬੀਜਿਆ ਹੋਇਆ ਹੈ।
ਢਲ ਜਾਵਤ ਬਰਖਾ ਕੋ ਬਾਰਾ,
ਬਾਰਾ ਨਾਮ ਪਾਣੀ ਦਾ ਹੈ, ਢਲ ਜਾਂਦਾ ਹੈ ਪਾਣੀ ਜਿਹੜਾ ਉੱਚੇ ਥਾਂ ਤੇ ਬਰਖਾ ਦਾ ਪਾਣੀ ਢਲ ਜਾਂਦਾ ਹੈ ਖੇਤ 'ਚ ਨਹੀਂ ਰਹਿੰਦਾ। ਇਸ ਕਰਕੇ ਫਿਰ ਮੈਂ ਤਾਂ ਇਹ ਤਰੀਕਾ ਕਰਿਆ ਹੈ।
ਸੁਨਰ ਜਾਨ ਬਾਬਰੋ ਕਹੇ,
ਉਹ ਕਹਿੰਦੇ ਛੱਡੋ ਇਹਦੇ ਨਾਲ ਕੀ ਗੱਲ ਕਰਨੀ ਹੈ। ਕੁਛ ਬੰਦੇ ਕਹਿੰਦੇ ਐਵੇਂ ਟਾਈਮ ਖੋਲਿਆ ਤਾਂ ਬਾਬਰ ਹੈ, ਇਹ ਤਾਂ ਕੋਈ ਅਕਲ ਵਾਲਾ ਹੀ ਹੈ ਝੱਲਾ ਜਿਹਦੇ ਨਾਲ ਗੱਲ ਕਰ ਰਹੇ ਹਾਂ। ਮਹਾਰਾਜ ਦੇ ਸਾਹਮਣੇ ਬਾਬਰਾ ਕਹਿ ਦੇ, ਝੱਲਾ ਕਹਿ ਦਿੱਤਾ ਮਹਾਰਾਜ, ਇੰਨਾ ਵੀ ਨਹੀਂ ਪਤਾ। ਇਸ ਕਰਕੇ ਛੱਡੋ ਇਹਦੇ ਨਾਲ ਕੀ ਗੱਲ ਕਰਨੀ ਹੈ। ਕੁਝ ਲੋਕ ਬਾਬਰਾ ਕਹਿਣ ਲੱਗੇ,
ਬਾਦ ਨੀ ਤੂੰ ਗੇਰਤ ਹੈ,
ਪਰ ਉਹ ਕਹਿੰਦੇ ਵੀ ਗੱਲ ਥੋੜੀ ਜਿਹੀ ਵਧੀਆ ਕਰਦਾ ਤੇ ਕੰਮ ਤਾਂ ਬਾਬਰਿਆਂ ਵਾਲਾ ਕਰਦਾ ਪਰ ਗੱਲ ਤਾਂ ਜਿਹੜੀ ਹੈ ਬਾਬਰਿਆਂ ਵਾਲੀ ਨਹੀਂ ਕਰਦਾ, ਗੱਲ ਅਲੱਗ ਨਹੀਂ ਕਰਦਾ। ਪੁੱਛ ਕੇ ਹਟਿਆ ਤੁਸੀਂ ਕਿੱਧਰ ਨੂੰ ਪਾਣੀ ਦਿੰਦੇ ਹੋ, ਕਿੱਥੇ ਜਾਂਦਾ, ਕਿੰਨੀ ਕੁ ਦੂਰ ਹੈ, ਝੱਲੇ ਬੰਦੇ ਥੋੜੀ ਅਜਿਹੀਆਂ ਗੱਲਾਂ ਕਰਦੇ ਹੁੰਦੇ। ਤੇ ਇਸ ਕਰਕੇ ਫਿਰ ਕਹਿੰਦੇ ਨਹੀਂ ਆਪਾਂ ਗੱਲ ਪੁੱਛੋ। ਉਹ ਕਹਿੰਦੇ ਵੀ ਦੱਸ ਇਹ ਗੱਲ ਹੈ ਵੀ ਪਾਣੀ ਜਿਹੜਾ ਹੈ ਤੇ ਪਾਣੀ ਤਾਂ ਇੱਥੇ ਡਿੱਗ ਜਾਂਦਾ ਤੇਰੇ ਖੇਤ ਕਿਵੇਂ? ਆਹੀ ਗੱਲ ਤਾਂ ਕਹਾਉਣੀ ਸੀ ਮਹਾਰਾਜ, ਇਹ ਪਾਣੀ ਤਾਂ ਇੱਥੇ ਡਿੱਗ ਜਾਂਦਾ। ਮਹਾਰਾਜ ਨੇ ਪੁੱਛਣਾ ਵੀ ਤੁਹਾਡੇ ਵਾਲਾ ਆਕਾਸ਼ ਵਿੱਚ ਜਾਂਦਾ ਤਾਂ ਦਿਸਦਾ ਨਹੀਂ ਹੈ, ਪਾਣੀ ਤਾਂ ਤੁਹਾਡਾ ਵੀ ਇੱਥੇ ਡਿੱਗਦਾ। ਇਹ ਗੱਲ ਮਹਾਰਾਜ ਸਾਹਿਬ ਨੇ ਤਰੀਕੇ ਨਾਲ ਉਹਨਾਂ ਤੋਂ ਕਹਾਉਣ ਵਾਸਤੇ ਕਿਹਾ ਹੈ।
ਖੇਤ ਮਾਹੇ ਨਾ ਜਵਹਿ ਕੈਸੇ,
ਇਹ ਖੇਤ ਵਿੱਚ ਤੇਰਾ ਪਾਣੀ ਕਿੱਥੇ ਜਾਂਦਾ? ਇਸ ਕਰਕੇ ਤੈਨੂੰ ਝੱਲਾ ਕਹਿਣ ਲੱਗ ਗਏ, ਪਾਣੀ ਤਾਂ ਇੱਥੇ ਡਿੱਗ ਜਾਂਦਾ ਹੈ।
ਪਾਣੀ ਦੇ ਜੈਸੇ,
ਜਿਸ ਪ੍ਰਕਾਰ ਤੂੰ ਇੱਥੇ ਖੜਾ ਹੋਇਆ ਗੰਗਾ ਦੇ ਵਿੱਚ ਪਾਣੀ ਦੇ ਰਿਹਾ ਹੈ, ਇਹ ਤੇਰੀ ਪੈਲੀ ਦੇ ਵਿੱਚ ਨਹੀਂ ਜਾਂਦਾ। ਪੁੱਛਿਆ ਵੀ ਤੇਰੀ ਪੈਲੀ ਹੈ ਕਿੱਥੇ? ਨਹੀਂ ਦੱਸਦਾ ਵੀ ਕਰਤਾਰਪੁਰ ਪੰਜਾਬ ਦੀ ਧਰਤੀ ਹੈ, ਪੰਜਾਬ ਦੇ ਵਿੱਚ ਉੱਥੇ ਖੇਤ ਹੈ ਮੇਰੇ। ਉਹ ਤਾੜੀਆਂ ਮਾਰ ਮਾਰ ਕੇ ਹੱਸਣ ਲੱਗ ਗਏ, ਕਹਿੰਦੇ ਇੰਨੇ ਤੂੰ ਇਹ ਦੱਸ ਵੀ ਉੱਥੇ ਪੰਜਾਬ ਪਾਣੀ ਜਾਊਗਾ ਇੱਥੇ ਗੰਗਾ? ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਉੱਤਰ ਦੇਣਾ ਨਾ ਵੀ ਪੰਜਾਬ ਦੇ ਵਿੱਚ ਜਿੱਥੇ ਮੇਰਾ ਖੇਤ ਹੈ ਉਹ ਜ਼ਿਆਦਾ ਨੇੜੇ ਹੈ ਕਿ ਤੁਸੀਂ ਜਿਹੜਾ ਕਿਹਾ ਹਜ਼ਾਰਾਂ ਕੋਹਾਂ ਦੇ ਉੱਤੇ ਤੁਹਾਡੇ ਖੇਤਰ ਰਹਿੰਦੇ ਨੇ ਉੱਥੇ ਪਾਣੀ ਜਿਹੜਾ? ਅਤੇ ਫਿਰ ਇਹ ਤਾਂ ਲਹਿੰਦੇ ਵਾਲੇ ਪਾਸੇ ਅਤੇ ਪੂਰਬ ਵਾਲੇ ਪਾਸੇ ਗੰਗਾ ਨੀਵੇਂ ਪਾਸੇ ਨੂੰ ਪਾਣੀ ਜਾਣਾ ਹੁੰਦਾ ਹੈ, ਅਤੇ ਮੇਰਾ ਪਾਣੀ ਨੀਵੇਂ ਵਾਲੇ ਪਾਸੇ ਨੂੰ ਕਿਵੇਂ ਨਹੀਂ ਜਾ, ਤੁਹਾਡਾ ਉੱਚੇ ਵਾਲੇ ਪਾਸੇ ਨੂੰ ਕਿਵੇਂ ਜਾ ਰਿਹਾ? ਗੱਲ ਤਾਂ ਉਹਨਾਂ ਦੇ ਜ਼ਬਾਨੀ ਵਿਉਂਤਬੰਦੀ ਨਾਲ ਉਹਨਾਂ ਤੋਂ ਕਹਾ ਰਿਹਾ ਵੀ ਤੁਹਾਡੀ ਗਲਤੀ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਹਨ,
ਕਹਾਂ ਖੇਤ ਠੰਡ ਤੂੰ ਕਹਾਂ,
ਤੂੰ ਕਿੱਥੇ ਖੜਾ ਹੈ? ਮਹਾਰਾਜ ਨੂੰ ਕਹਿੰਦੇ ਖੇਤ ਤੇਰਾ ਕਿੱਥੇ ਆ ਕਰਤਾਰਪੁਰ, ਖੜਾ ਕਿੱਥੇ ਆ ਤੂੰ ਗੰਗਾ ਦੇ ਵਿੱਚ? ਇਹ ਨਹੀਂ ਗੱਲ ਬਣਦੀ ਹੈ।
ਕਿਉਂ ਪ੍ਰਾਪਤ ਪਾਣੀ ਹੋਵੇ ਤਾਂ,
ਉੱਥੇ ਤੇਰੇ ਖੇਤ ਨੂੰ ਤੇਰਾ ਦਿੱਤਾ ਹੋਇਆ ਪਾਣੀ ਕਿਵੇਂ ਪ੍ਰਾਪਤ ਹੋ ਜਾਊਗਾ? ਇਹ ਨਹੀਂ ਹੋ ਸਕਦਾ।
ਦੋਹਰਾ ਹਰੋ ਖੇਤ ਨਾ ਹੋਈ, ਤੂੰ ਹੈ ਵੱਡੋ ਅਜਾਨ।
ਵੇ ਖੇਤ ਨਹੀਂ ਤੇਰਾ ਹਰਾ ਹੋਣਾ, ਵੀ ਤੂੰ ਤਾਂ ਬਹੁਤ ਹੀ ਵੱਡਾ ਅਣਜਾਣ ਹੈ ਜਿਹਨੂੰ ਇੰਨਾ ਵੀ ਨਹੀਂ ਪਤਾ ਵੀ ਪਾਣੀ ਜਿਹੜਾ ਉੱਥੇ ਨਹੀਂ ਜਾ ਸਕਦਾ।
ਬਹੁਤ ਲੋਕ ਮਿਲਦੇ ਪਏ ਬੋਲੇ ਕਿਰਪਾ ਨਿਦਾਨ।
ਜਦੋਂ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਮਹਾਰਾਜ ਤਾਂ ਇਹ ਕਿਸਮ ਦਾ ਜਿਵੇਂ ਮਦਾਰੀ ਡੁਗੜੀ ਵਜਾਈ ਜਾਂਦਾ ਨਾ, ਉਹਨਾਂ 'ਚ ਝੋਲੀ 'ਚੋਂ ਕੱਢਦੇ ਹੀ ਨਹੀਂ। ਜਦ ਦੇਖਦਾ ਵੀ ਹੁਣ ਇਕੱਠ ਹੋ ਗਿਆ ਚੰਗੀ ਤਰ੍ਹਾਂ, ਫਿਰ ਉਹ ਆਪਣੀ ਖੇਡ ਸ਼ੁਰੂ ਕਰਦਾ ਵੀ ਹੁਣ ਲੋਕਾਂ ਦਾ ਇਕੱਠ ਹੋ ਗਿਆ, ਉਨੀ ਦੇਰ ਤੱਕ ਤਾਂ ਡੁਗੜੀ ਵੀ ਆਉਂਦਾ। ਹੁਣ ਤੱਕ ਮਹਾਰਾਜ ਦਾ ਡੁਗੜੀ ਵੀ ਆਈ, ਜਦ ਦੇਖਿਆ ਵੀ ਭੀੜ ਬਹੁਤ ਹੋ ਗਈ ਆਲੇ ਦੁਆਲੇ, ਇੱਕ ਦੂਜੇ ਦੀ ਰੀਤ ਪੂਰੀ ਭੀੜ ਹੋ ਗਈ, ਚੰਗੇ ਚੰਗੇ ਬ੍ਰਾਹਮਣ ਜਿਹੜੇ ਸੀ ਉਹ ਵਿਦਵਾਨ ਪੂਰੇ ਹੋ ਗਏ ਗੱਲ ਕਰਨ ਵਾਸਤੇ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਕਿਰਪਾ ਦੇ ਨਿਧਾਨ ਖਜ਼ਾਨੇ ਗੁਰੂ ਨਾਨਕ ਸਾਹਿਬ ਫਿਰ ਬੋਲੇ, ਕਹਿਣ ਲੱਗੇ
ਚੌਪਈ ਸ੍ਰੀ ਪਰਮੇਸ਼ਰ ਤੁਮੈ ਭੁਲਾਏ।
ਮਹਾਰਾਜ ਕਹਿੰਦੇ ਹੋ ਬ੍ਰਾਹਮਣੋ, ਉਹ ਹਿੰਦੂ ਮਤ ਦੇ ਲੋਕੋ, ਤੁਸੀਂ ਮੈਨੂੰ ਝੱਲਾ ਕਹਿੰਦੇ ਹੋ ਤੇ ਮੈਨੂੰ ਅਣਜਾਣ ਕਹਿੰਦੇ ਹੋ, ਤੁਹਾਡੇ ਵਰਗਾ ਅਣਜਾਣ ਕੋਈ ਵੀ ਨਹੀਂ, ਤੁਹਾਡੇ ਵਰਗਾ ਝੱਲਾ ਕੋਈ ਨਹੀਂ ਇਸ ਧਰਤੀ ਦੇ ਉੱਤੇ। ਇਉਂ ਕਹਿ ਦਿੱਤਾ ਮਹਾਰਾਜ ਨੇ,
ਭਾਵ ਭਗਤ ਬਿਨ ਮਨ ਭਰਮਾਇਓ।
ਪ੍ਰੇਮਾ ਭਗਤੀ ਤੋਂ ਬਿਨਾ ਤੁਹਾਡਾ ਮਨ ਭੁੱਲਿਆ ਫਿਰਦਾ, ਨਿਰੰਕਾਰ ਨੂੰ ਪਰਮਾਤਮਾ ਨੂੰ ਭੁੱਲੇ ਫਿਰਦੇ ਹੋ ਤੁਸੀਂ, ਕੀ ਹੋਏਗਾ ਤੁਹਾਡਾ?
ਮੇਰਾ ਇਹ ਸਮੀਪ ਕਿਦਾਰਾ,
ਮੇਰਾ ਤਾਂ ਖੇਤ ਬੜਾ ਬਿਲਕੁਲ ਨਹੀਂ। ਕੋਈ ਨਿਆਣ ਦੀ ਗੱਲ ਕਰੋ, ਤੁਸੀਂ ਅਕਲ ਵਾਲੇ ਬੰਦੇ ਹੋ, ਮੇਰਾ ਖੇਤ ਤਾਂ ਬਹੁਤ ਨੇੜੇ ਹੈ।
ਤਾਂ ਕੋ ਪਹੁੰਚ ਨਾ ਸਕਈ ਬਾਰਾ,
ਇਹ ਗੰਗਾ ਦਾ ਪਾਣੀ ਇੰਨਾ ਈਰਖਾ ਕਰਦਾ, ਇਹ ਗੰਗਾ ਦਾ ਪਾਣੀ ਇੰਨੀ ਪੱਖ ਕਰ ਰਿਹਾ ਕਿ ਤੁਹਾਡੇ ਹੱਥਾਂ 'ਚ ਗੰਗਾ ਦਾ ਪਾਣੀ ਆਵੇ, ਆਕਾਸ਼ ਵਿੱਚ ਚੜ੍ਹ ਜਾਵੇ, ਮੇਰੇ ਹੱਥਾਂ ਦੇ ਵਿੱਚ ਆ ਕੇ ਤੇ ਪਾਣੀ ਹੋ ਲੈਂਦੇ ਬਲ ਮੇਰੇ ਖੇਤ ਤੱਕ ਨਾ ਜਾਵੇ, ਇਹ ਕੀ ਹੋ ਰਿਹਾ? ਇਉਂ ਮਹਾਰਾਜ ਸਾਹਿਬ ਜੀ ਕਹਿੰਦੇ,
ਤੁਮਰੇ ਪਿਤਰ ਦੂਰ ਅਧਕਾਈ,
ਤੁਹਾਡੇ ਪਿਤਰ ਕਿੰਨੀ ਦੂਰ ਰਹਿੰਦੇ ਆ, ਮੇਰਾ ਖੇਤ ਬੜਾ ਨੇੜੇ ਹੈ।
ਸੋ ਜਲ ਲੈ ਕੈਸੇ ਤ੍ਰਿਪਤਾਹੀ,
ਤਾਂ ਫਿਰ ਜੇ ਮੇਰੇ ਖੇਤ 'ਚ ਪਾਣੀ ਨਹੀਂ ਜਾਂਦਾ, ਤੁਹਾਡੇ ਪਿੱਤਰ ਪਾਣੀ ਕਿਵੇਂ ਲੈਂਦੇ ਆ ਤੁਹਾਡੇ ਕੋਲੋਂ? ਉਹ ਵੀ ਤਾਂ ਗੰਗਾ 'ਚ ਡਿੱਗ ਗਿਆ ਇੱਥੇ।
ਮੁਝੇ ਅਜਾਨ ਭੰਤ ਹੋ ਕੈਸੇ,
ਮੈਨੂੰ ਅਣਜਾਣ ਕਿਵੇਂ ਕਿਹਾ ਤੁਸੀਂ, ਕਿਹੜੇ ਤਰੀਕੇ ਨਾਲ ਕਹਿ ਰਹੇ ਹੋ?
ਵੱਡੇ ਅਜਾਨ ਭਏ ਤੁਮ ਐਸੇ,
ਤੁਸੀਂ ਤਾਂ ਬਹੁਤ ਵੱਡੇ ਅਣਜਾਣ ਹੋ। ਤੇ ਹੈਰਾਨੀ ਦੀ ਬਾਤ ਇਹ ਹੈ ਵੀ ਅਣਜਾਣ ਤੇ ਦੂਸਰੇ ਨੂੰ ਅਣਜਾਣ ਕਹੇ, ਤੇ ਅਕਲ ਵਾਲੇ ਨੂੰ ਅਣਜਾਣ ਬੰਦਾ ਕਹੇ ਵੀ ਤੂੰ ਬੇਅਕਲ ਹੈ, ਇਹ ਤਾਂ ਬਾਤ ਬਣ ਗਈ।
ਐਸ ਕੈ ਤੂਸ਼ਣ ਭੇ ਜਗ ਸਾਈ।
ਜਗ ਦੇ ਸਾਈ ਮਾਰ ਕੇ ਕਹਿ ਕੇ ਫਿਰ ਤੂਸ਼ਣ ਹੋ ਗਏ, ਚੁੱਪ ਹੋ ਗਏ। ਕਿਉਂਕਿ ਮਹਾਰਾਜ ਸਾਹਿਬ ਦਾ ਮਨੋਰਥ ਹੈ ਵੀ ਜਿਹੜਾ ਬੰਦਾ ਪਾਗਲ ਹੋ ਜਾਂਦਾ ਹੈ, ਚੱਲਾ ਹੋ ਜਾਂਦਾ ਹੈ ਅਕਲ ਤੋਂ ਹੀਣਾ, ਉਹ ਦੂਸਰੇ ਨੂੰ ਵੀ ਪਾਗਲ ਸਮਝਦਾ। ਜਿਹੜਾ ਅਣਜਾਣ ਬੰਦਾ ਦੂਜੇ ਨੂੰ ਅਣਜਾਣ ਸਮਝਦਾ ਹੈ, ਜਿਹੜਾ ਵਿਸ਼ਈ ਹੈ ਦੂਜੇ ਨੂੰ ਵਿਸ਼ਈ ਸਮਝਦਾ ਹੈ, ਜਿਹੜਾ ਵਿਸ਼ਈ ਹੈ ਦੂਜੇ ਨੂੰ ਵਿਸ਼ਈ ਸਮਝਦਾ ਹੈ। ਇਹ ਸੰਸਾਰ ਦਾ ਇੱਕ ਘਟਨਾ ਵਾਪਰੀ ਸੀ ਜਦੋਂ ਦੇਸ਼ ਆਜ਼ਾਦ ਹੋ ਗਿਆ, ਪਹਿਲਾ ਪ੍ਰਧਾਨ ਮੰਤਰੀ ਨਹਿਰੂ ਬਣਿਆ, ਅਤੇ ਉਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਪਾਗਲਖਾਨਾ ਹੁੰਦਾ ਸੀ ਅੰਗਰੇਜ਼ਾਂ ਦੇ ਵੇਲੇ ਤੋਂ ਚਾਰ, ਹੋਰ ਕੋਈ ਪੰਜਾਬ 'ਚ ਹੈ ਨਹੀਂ ਸੀ ਪਾਗਲਖਾਨਾ, ਜਿੱਥੇ ਮੈਂਟਲੀ ਲੋਕਾਂ ਦਾ ਇਲਾਜ ਜ਼ਿਆਦਾ ਸ਼ੁਰੂ ਹੋਇਆ ਸੀ। ਉੱਥੇ ਅੰਗਰੇਜ਼ ਲੋਕਾਂ ਨੇ ਸ਼ੁਰੂ ਕੀਤਾ, ਤਾਂ ਨਹਿਰੂ ਆਇਆ ਪੰਜਾਬ ਦੇ ਵਿੱਚ ਅਤੇ ਇੱਥੇ ਪ੍ਰਧਾਨ ਮੰਤਰੀ ਸੀ, ਅਤੇ ਉਹਨੂੰ ਜਿੱਥੇ ਹਰਿਮੰਦਰ ਸਾਹਿਬ ਜਾਂ ਇੱਧਰ ਚਲੋ ਉਹਨਾਂ ਦਾ ਦੁਰਗਿਆਣਾ ਮੰਦਰ ਹੈ ਉੱਥੇ, ਉਦੋਂ ਬਾਅਦ ਉਹ ਕਹਿੰਦੇ ਜੀ ਪ੍ਰਾਈਮ ਮਿਨਿਸਟਰ ਸਾਹਿਬ ਵੀ ਤੁਹਾਨੂੰ ਅਸੀਂ ਵੀ ਯਾਦ ਹੋਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਅਸੀਂ ਪਾਗਲਾਂ ਦਾ ਇਲਾਜ ਕਰਨ ਵਾਸਤੇ। ਉਹ ਕਿਤੇ ਜਦੋਂ ਨਹਿਰੂ ਨੂੰ ਮੂਹਰੇ ਹੁਣ ਦੇਖੋ ਪੁਲਿਸ ਤਾਂ ਹੋਣੀ ਸੀ, ਪ੍ਰਧਾਨ ਮੰਤਰੀ ਤਾਂ ਮੁੱਖ ਮੰਤਰੀ ਤਾਂ ਕਿਤੇ ਹੁੰਦੀ ਹੈ, ਅਤੇ ਇੱਧਰ ਵਾਲਾ ਕੰਮ ਥੋੜ੍ਹੀ ਆ ਵੀ ਇੱਕ ਮਿਨਿਸਟਰ ਉਹੀ ਤੁਰਿਆ ਫਿਰਦਾ ਹੋਵੇ, ਉੱਥੇ ਤਾਂ ਵਾਹਿਗੁਰੂ ਰੱਬੀ ਰੱਖੇ ਇਕੱਲਾ ਇਕੱਲਾ ਜੈੱਡ ਸਕਿਉਰਟੀਆਂ ਲਈ ਫਿਰਦੇ ਉੱਥੇ ਤਾਂ। ਅਤੇ ਉਹ ਜਿਸ ਵੇਲੇ ਪ੍ਰਾਈਮ ਮਿਨਿਸਟਰ ਸੀ ਉਹ ਜਦੋਂ ਉੱਧਰ ਕਿਤੇ ਇੱਕ ਪਾਗਲ ਠੀਕ ਹੋ ਕੇ ਉੱਧਰੋਂ ਆ ਰਿਹਾ ਸੀ, ਉਹਨੂੰ ਛੁੱਟੀ ਹੋ ਗਈ ਸੀ ਪਾਗਲਖਾਨੇ, ਉਹ ਡਿਊਟੀ ਦੇ ਵਿੱਚ ਇਕੱਠੇ ਹੋ ਗਏ। ਉਹ ਪਾਗਲ ਸੀ ਜਿਹੜਾ ਨੱਠ ਕੇ ਜਾ ਕੇ ਨਹਿਰੂ ਦੇ ਅੱਗੇ ਹੱਥ ਕਰ ਲਿਆ ਇਸ ਤਰ੍ਹਾਂ, ਅਤੇ ਨਹਿਰੂ ਨੇ ਵੀ ਹੱਥ ਕਰ ਦਿੱਤਾ, ਹੱਥ ਕਰਕੇ ਉਹਨੇ ਫਿਰ ਘੁੱਟ ਲਿਆ ਅਤੇ ਛੱਡਿਆ ਨਹੀਂ। ਉਹ ਸਕਿਉਰਟੀ ਵਾਲੇ ਵੀ ਦੇਖਣ ਵੀ ਕੀ ਹੋ ਰਿਹਾ, ਪਰ ਕਹਿੰਦੇ ਕੀ ਹਾਲ ਹੈ ਤੇਰਾ, ਉਹ ਪਾਗਲ ਕਹਿੰਦਾ ਨਹਿਰੂ ਕਹਿੰਦਾ ਕੀ ਹਾਲ ਹੈ ਤੇਰਾ, ਉਹ ਕਹਿੰਦੇ ਹਾਂ ਹਮ ਤੋ ਠੀਕ ਹੈ ਆਪ ਕੈਸੇ, ਕਹਿੰਦਾ ਮੈਂ ਵੀ ਠੀਕ ਹਾਂ, ਕਹਿੰਦਾ ਫਿਕਰ ਨਾ ਕਰੀ, ਨਹਿਰੂ ਨੂੰ ਕਹਿੰਦਾ ਫਿਕਰ ਨਾ ਕਰੀ ਤੂੰ ਜਲਦੀ ਦੇ ਕੇ ਠੀਕ ਹੋ ਜਾਏਗਾ। ਉਹ ਕੋਲ ਖੜਿਆ ਉਹ ਕਹਿੰਦੇ ਨਹਿਰੂ ਕੀ ਕਹਿ ਰਿਹਾ ਮੈਂ ਜਲਦੀ ਠੀਕ ਹੋ ਜਾਏਗਾ, ਉਹ ਕੋਲ ਖੜਾ ਘੂਰ ਕੇ ਕਹਿੰਦਾ ਪੁਲਿਸ ਵਾਲਾ ਕਹਿੰਦਾ ਤੈਨੂੰ ਪਤਾ ਕੌਣ ਹੈ, ਕਹਿੰਦਾ ਕੌਣ ਹੈ, ਕਹਿੰਦਾ ਪ੍ਰਾਈਮ ਮਿਨਿਸਟਰ ਹੈ, ਕਹਿੰਦਾ ਜਿੱਦਣ ਮੈਂ ਆਇਆ ਸੀ ਮੈਂ ਵੀ ਪ੍ਰਾਈਮ ਮਿਨਿਸਟਰ ਸੀ, ਉਹਨੇ ਕਿਹਾ ਵੀ ਮੇਰੇ ਨਾਲੋਂ ਵੱਡਾ ਪਾਗਲ ਹੈ, ਮੈਨੂੰ ਤਾਂ ਪੰਜ ਚਾਰ ਬੰਦੇ ਲਿਆ ਸੀ, ਉਹਨੂੰ ਤਾਂ ਖੜਦੇ ਇਕੱਠੇ ਹੋ ਕੇ ਲੈ ਕੇ ਆਇਆ ਵੀ ਇਹ ਵੱਡਾ ਪਾਗਲ ਹੈ, ਜਾਣੀ ਕਹਿਣ ਦਾ ਮਤਲਬ ਜਿਹੜਾ ਪਾਗਲ ਹੈ ਨਾ ਦੂਜੇ ਨੂੰ ਵੀ ਪਾਗਲ ਹੀ ਸਮਝਦਾ, ਇਹ ਚੱਲੇ ਆਪ ਨਾ ਹਿੰਦੂ ਲੋਕ ਹੋਏ ਵੀ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਪੁੱਠੀਆਂ ਗੱਲਾਂ ਕਰਦੇ ਆ ਕਹਿਣ ਤੋਂ ਪਾਵੇ। ਚਲੋ ਸਮਾਂ ਹੋ ਗਿਆ ਹੁਣ, ਬਾਕੀ ਵਿਚਾਰਾਂ ਕੱਲ ਹੋਣਗੀਆਂ, ਇੱਥੋਂ ਹੀ ਸਾਖੀ ਅੱਗੇ ਆਰੰਭ ਹੋ ਗਈ। ਬੋਲੋ
ਆਸ ਕਹਿ ਤੂਛਲ ਭੇ ਜਗ ਸਾਈ, ਬੈਠ ਰਹੇ ਤਬ ਤਿਸੀ ਥਾਈ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੀ ਸਮਰਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਗਾਜ ਹੈ ਚੜੇ ਸੋਤਰੇ ਪਾਰ, ਉਹ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।